SBS ਪੰਜਾਬੀ ਤੋਂ ਮੈਂ ਹਾਂ ਪੁਨੀਤ ਢੀਂਗਰਾ ਅਤੇ ਸਵਾਗਤ ਹੈ ਤੁਹਾਡਾ ਸਾਡੇ ਵੀਕਲੀ ਨਿਊਜ਼ ਰੈਪ ਵਿੱਚ, ਜਿੱਥੇ ਤੁਹਾਨੂੰ ਦੱਸਾਂਗੇ ਆਸਟ੍ਰੇਲੀਆ ਸਮੇਤ ਪੂਰੀ ਦੁਨੀਆ ਵਿੱਚ ਕਿਹੜੀਆਂ ਖਬਰਾਂ ਇਸ ਹਫ਼ਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਪਿਛਲੇ ਕੁਝ ਹਫ਼ਤਿਆਂ ਦੀ ਤਰ੍ਹਾਂ ਇਸ ਵਾਰ ਵੀ ਅਮਰੀਕੀ ਰਾਸ਼ਟਰਪਤੀ ਨੇ ਹੀ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ, ਸੋ ਪਹਿਲੀ ਖਬਰ ਇਹਨਾਂ ਨਾਲ ਹੀ ਜੁੜੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਗਾਜ਼ਾ ਪੱਟੀ ਨੂੰ ਅਮਰੀਕਾ ਦੇ ਅਧੀਨ ਲੈਣ ਅਤੇ ਫਲਸਤੀਨੀਆਂ ਨੂੰ ਕਿਸੇ ਹੋਰ ਥਾਂ ਉੱਤੇ ਵਸਾਉਣ ਦੀ ਯੋਜਨਾ ਦੀ ਦੁਨੀਆ ਭਰ ਵਿੱਚ ਨਿੰਦਾ ਹੋ ਰਹੀ ਹੈ। ਉਹ ਇਸ ਨੂੰ ਸ਼ਾਂਤੀ ਅਤੇ ਸਾਂਝ ਦੀ ਯੋਜਨਾ ਦੱਸ ਰਹੇ ਨੇ। ਰੂਸ, ਚੀਨ ਅਤੇ ਜਰਮਨੀ ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਨਾਲ ਦੁੱਖ ਅਤੇ ਨਵੀਂ ਨਫ਼ਰਤ ਪੈਦਾ ਹੋਵੇਗੀ, ਜਦਕਿ ਸਾਊਦੀ ਅਰਬ ਨੇ ਇਸ ਪ੍ਰਸਤਾਵ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਮਹਾਂਸਚਿਵ ਐਂਟੋਨੀਓ ਗੁਤਰੇਸ ਨੇ ਵੀ ਕਿਸੇ ਵੀ ਤਰੀਕੇ ਦੀ ਨਸਲੀ ਸਫਾਈ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ, ਕਿਉਂਕਿ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਬਜ਼ੇ ਵਾਲੇ ਇਲਾਕਿਆਂ ਵਿੱਚ ਲੋਕਾਂ ਦੀ ਜਬਰਨ ਬੇਦਖਲੀ ਅੰਤਰਰਾਸ਼ਟਰੀ ਕਾਨੂੰਨ ਦੇ ਅਧੀਨ ਸਖ਼ਤ ਮਨਾ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੀ ਉਸ ਘੋਸ਼ਣਾ ਵਿੱਚ ਜਿਸ ਵਿੱਚ ਅਮਰੀਕਾ ਵੱਲੋਂ ਗਾਜ਼ਾ ਉੱਤੇ ਕਬਜ਼ਾ ਕਰਨ ਦੀ ਯੋਜਨਾ ਦਾ ਜ਼ਿਕਰ ਹੈ, ਇਸ ਦੇ ਬਾਵਜੂਦ ਆਸਟ੍ਰੇਲੀਆ ਦੀ ਸਥਿਤੀ ਬਦਲੀ ਨਹੀਂ ਹੈ। ਸ਼੍ਰੀ ਐਲਬਨੀਜ਼ੀ ਨੇ ਕਿਹਾ ਕਿ ਆਸਟ੍ਰੇਲੀਆ ਅਜੇ ਵੀ ਦੋ ਰਾਜ ਹੱਲ ਦਾ ਸਮਰਥਨ ਕਰਦਾ ਹੈ। ਚੀਨ ਨੇ ਰਾਸ਼ਟਰੀ ਸੁਰੱਖਿਆ ਦੇ ਆਧਾਰ ਤੇ ਆਸਟ੍ਰੇਲੀਆ ਵੱਲੋਂ ਸਰਕਾਰੀ ਡਿਵਾਈਸਾਂ ਤੇ AI ਡੀਪਸੀਕ ਐਪ ਤੇ ਲਗਾਈ ਗਈ ਪਾਬੰਦੀ ਦੀ ਆਲੋਚਨਾ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰੀ ਮੰਡਲ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਰਥਿਕ, ਵਪਾਰ ਅਤੇ ਤਕਨੀਕੀ ਮਾਮਲਿਆਂ ਦੇ ਰਾਜਨੀਤੀਕਰਨ ਦਾ ਵਿਰੋਧ ਕਰਦਾ ਹੈ। ਆਸਟ੍ਰੇਲੀਆ ਦੀਆਂ ਖੁਫੀਆ ਏਜੰਸੀਆਂ ਵੱਲੋਂ ਦਿੱਤੇ ਗਏ ਸੁਝਾਅ ਅਨੁਸਾਰ ਡੀਪਸੀਕ ਇੱਕ ਅਸਵੀਕਾਰਨਯੋਗ ਜੋਖਮ ਪੈਦਾ ਕਰਦਾ ਹੈ, ਪਰ ਬੀਜਿੰਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਚੀਨੀ ਸਰਕਾਰ ਨੇ ਕਦੇ ਵੀ ਉਦਯੋਗਾਂ ਜਾਂ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਤੌਰ ਤੇ ਡੇਟਾ ਇਕੱਠਾ ਕਰਨ ਜਾਂ ਸਟੋਰ ਕਰਨ ਲਈ ਕਦੇ ਮਜਬੂਰ ਨਹੀਂ ਕੀਤਾ ਅਤੇ ਨਾ ਹੀ ਕਦੇ ਕਰੇਗੀ। ਇਹ ਖੁਲਾਸਾ ਹੋਇਆ ਹੈ ਕਿ ਲੇਬਰ ਪਾਰਟੀ ਨੂੰ ਡੋਨਲਡ ਟਰੰਪ ਦੇ ਸਭ ਤੋਂ ਵੱਡੇ ਆਸਟ੍ਰੇਲੀਆਈ ਸਮਰਥਕਾਂ ਵਿੱਚੋਂ ਇੱਕ ਅਰਬਪਤੀ ਐਂਥਨੀ ਪ੍ਰੈਟ ਵੱਲੋਂ $1 million ਦੀ ਰਾਸ਼ੀ ਡੋਨੇਸ਼ਨ ਵਜੋਂ ਦਿੱਤੀ ਗਈ। ਇਹ ਲੈਣ ਦੇਣ ਉਸ ਸਮੇਂ ਹੋਇਆ ਜਦੋਂ ਪ੍ਰਧਾਨ ਮੰਤਰੀ ਨੇ ਪ੍ਰੈਟ ਵੱਲੋਂ ਆਯੋਜਿਤ ਇੱਕ ਨਿੱਜੀ ਕੈਟੀ ਪੈਰੀ ਕਾਨਸਰਟ ਵਿੱਚ ਸ਼ਮੂਲੀਅਤ ਕੀਤੀ ਸੀ। ਇਹਨਾਂ ਯੂਨੀਅਨਸ ਨੂੰ ਲੇਬਰ ਪਾਰਟੀ ਲਈ ਇੱਕ ਮਹੱਤਵਪੂਰਨ ਆਮਦਨ ਸਰੋਤ ਵਜੋਂ ਦਰਸਾਇਆ ਗਿਆ, ਜਦਕਿ ਬੈਂਕਾਂ, ਸਲਾਹਕਾਰ ਕੰਪਨੀਆਂ ਅਤੇ ਕਾਨੂੰਨੀ ਫਰਮਾਂ ਨੇ ਵੱਖ ਵੱਖ ਪਾਰਟੀਆਂ ਨੂੰ ਦਾਨ ਦਿੱਤਾ। ਜੂਆ ਖੇਡਣ ਵਾਲੀਆਂ ਕੰਪਨੀਆਂ ਨੇ ਲੇਬਰ ਨੂੰ $1,000 ਦਾਨ ਕੀਤੇ, ਜਦਕਿ ਸਰਕਾਰ ਕਿਸੇ ਵੀ ਕਾਨੂੰਨ ਨੂੰ ਠੰਡੇ ਬਸਤੇ ਵਿੱਚ ਪਾਉਣ ਤੋਂ ਪਹਿਲਾਂ ਖੇਡ ਸੱਟੇਬਾਜ਼ੀ ਵਿੱਚ ਸੁਧਾਰ ਕਰਨ ਬਾਰੇ ਸੋਚ ਰਹੀ ਸੀ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਦੱਸਿਆ ਇਹਨਾਂ ਸਾਰੀਆਂ ਚੀਜ਼ਾਂ ਨੇ ਉਹਨਾਂ ਦੀ ਸਰਕਾਰ ਨੂੰ ਕਾਰਵਾਈ ਕਰਨ ਤੋਂ ਨਹੀਂ ਰੋਕਿਆ ਹੈ। ਇਸ ਹਫ਼ਤੇ ਕੈਨੇਡਾ ਅਤੇ ਅਮਰੀਕਾ ਦੇ ਵਪਾਰਕ ਰਿਸ਼ਤਿਆਂ ਬਾਰੇ ਵੀ ਕਾਫ਼ੀ ਚਰਚਾ ਰਹੀ। ਕੈਨੇਡਾ ਦੇ ਨਾਗਰਿਕ ਅਮਰੀਕਾ ਵੱਲੋਂ ਕੈਨੇਡੀਆਈ ਆਯਾਤ ਤੇ ਲਗਾਏ ਗਏ ਟੈਰਿਫਸ ਤੇ ਪ੍ਰਤੀਕਿਰਿਆ ਦੇ ਰਹੇ ਨੇ। ਕੁਝ ਲੋਕ ਆਪਣੇ ਅਮਰੀਕੀ ਦੌਰੇ ਰੱਦ ਕਰ ਰਹੇ ਨੇ, ਜਦਕਿ ਕਈ ਹੋਰ ਲੋਕ ਅਮਰੀਕੀ ਉਤਪਾਦਾਂ ਦੀ ਖਰੀਦ ਤੇ ਪਾਬੰਦੀਆਂ ਅਤੇ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਨੇ। ਇਹ ਵੀ ਰਿਪੋਰਟਾਂ ਨੇ ਕਿ ਕੁਝ ਕੈਨੇਡੀਅਨ ਸੂਬੇ ਸਰਕਾਰੀ ਦੁਕਾਨਾਂ ਵਿੱਚੋਂ ਅਮਰੀਕੀ ਸ਼ਰਾਬ ਹਟਾ ਰਹੇ ਨੇ। ਸਿਆਸਤਦਾਨ ਮੋਰਗਨ ਮੈਗਾਰਵੇ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕੀ ਰਾਜ ਕੈਂਟਕੀ ਨੂੰ ਨੁਕਸਾਨ ਹੋਵੇਗਾ, ਕਿਉਂਕਿ ਕੈਨੇਡਾ ਇੱਕ ਵੱਡਾ ਬਾਜ਼ਾਰ ਹੈ। ਇਸ ਹਫ਼ਤੇ ਦੀ ਇੱਕ ਵੱਡੀ ਖ਼ਬਰ ਵੀ ਡੋਨਲਡ ਟਰੰਪ ਅਤੇ ਭਾਰਤੀਆਂ ਨਾਲ ਜੁੜੀ ਹੋਈ ਹੈ, ਜੋ ਚਰਚਾ ਦਾ ਵਿਸ਼ਾ ਬਣੀ ਰਹੀ। ਬੁੱਧਵਾਰ ਨੂੰ ਇੱਕ ਅਮਰੀਕੀ ਸੈਨਾ ਦੇ ਵਿਮਾਨ ਨੇ 104 ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਲੈਂਡ ਕੀਤਾ। ਏਅਰਪੋਰਟ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਆਦੇਸ਼ ਦਿੱਤੇ ਗਏ ਕ੍ਰੈਕਡਾਊਨ ਦੇ ਹਿੱਸੇ ਵਜੋਂ ਭਾਰਤ ਆਈ ਪਹਿਲੀ ਫਲਾਈਟ ਸੀ। ਵਤਨ ਪਰਤਣ ਵਾਲੇ ਭਾਰਤੀ ਪਿਛਲੇ ਸਾਲਾਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਨ ਅਤੇ ਵੱਖ ਵੱਖ ਭਾਰਤੀ ਰਾਜਾਂ ਨਾਲ ਸੰਬੰਧਿਤ ਹਨ। ਇਹ ਕਦਮ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਹਫ਼ਤੇ ਹੋਣ ਵਾਲੇ ਵਾਸ਼ਿੰਗਟਨ ਦੌਰੇ ਤੋਂ ਪਹਿਲਾਂ ਆਇਆ ਹੈ। ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਅਤੇ ਮੋਦੀ ਵਿਚਾਲੇ ਫੋਨ ਕਾਲ ਤੇ ਇਮੀਗ੍ਰੇਸ਼ਨ ਬਾਰੇ ਗੱਲਬਾਤ ਹੋਈ ਸੀ। ਟਰੰਪ ਨੇ ਭਾਰਤ ਵੱਲੋਂ ਅਮਰੀਕੀ ਸੁਰੱਖਿਆ ਉਪਕਰਨਾਂ ਦੀ ਖਰੀਦ ਅਤੇ ਨਿਰਪੱਖ ਦੁਵੱਲੇ ਵਪਾਰ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ। ਭਾਰਤ ਨੇ ਅਮਰੀਕਾ ਨਾਲ ਸਹਿਯੋਗ ਕੀਤਾ ਅਤੇ ਕਿਹਾ ਕਿ ਉਹ ਤਸਦੀਕ ਤੋਂ ਬਾਅਦ ਡਿਪੋਰਟ ਕੀਤੇ ਭਾਰਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਖ਼ਬਰਾਂ ਦੇ ਵੀਕਲੀ ਰੈਪ ਨੂੰ ਵੀ ਰੈਪ ਅਪ ਕਰਦੇ ਹਾਂ। SBS ਪੰਜਾਬੀ ਤੋਂ ਮੈਂ ਹਾਂ ਪੁਨੀਤ ਢੀਂਗਰਾ।